ਫਰੀਦਾ ਸੋਈ ਸਰਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ। ਫਰੀਦ ਜੀ ਕਹਿੰਦੇ ਹੰਸ ਉਸੇ ਮਾਨਸਰੋਵ ਨੂੰ ਲੱਭ ਲੈ ਜਿਸ ਮਾਨਸਰੋਵ ਚੋਂ ਤੇਰੀ ਖੁਰਾਕ ਮੋਤੀਆਂ ਰੂ ਵਸਤੂ ਲੱਭ ਜੇ। ਕਿਉਂਕਿ ਇੱਕ ਦਿਨ ਫਰੀਦ ਜੀ ਕਿਤੇ ਜਾ ਰਹੇ ਸੀ, ਰਸਤੇ 'ਚ ਇੱਕ ਛੱਪੜ 'ਤੇ ਹੰਸ ਨੂੰ ਪੰਜਾ ਮਾਰਦਿਆਂ ਦੇਖ ਕੇ ਉਪਦੇਸ਼ ਦਿੱਤਾ। ਅੰਤਰੀ ਭਾਵ ਵੀ ਦੱਸਦੇ ਆ ਬਾਅਦ 'ਚ। ਛੱਪੜ ਢੂੰਡੈ ਕਿਆ ਹੋਵੇ ਚਿੱਕੜ ਡੁੱਬੈ ਹੱਥ। ਉਹ ਛੱਪੜ 'ਚੋਂ ਢੂੰਡਾ ਲੱਭਣ ਨਾਲ ਕੀ ਪ੍ਰਾਪਤ ਹੋਣਾ, ਸਗੋਂ ਚਿੱਕੜ ਵਿੱਚ ਹੱਥ ਹੀ ਡੁੱਬਣਾ। ਫਰੀਦ ਜੀ ਕਥਨ ਕਰਦੇ, ਹੇ ਜੀਵ ਰੂਪ ਹੰਸ, ਉਸ ਸਤਸੰਗਤ ਰੂਪੀ ਮਾਨਸਰੋਵ ਨੂੰ ਲੱਭ ਲੈਣਾ ਕਰ ਜਿਸ ਸਤਸੰਗਤ ਰੂਪੀ ਮਾਨਸਰੋਵ 'ਚੋਂ ਆਤਮ ਵਸਤੂ ਮਿਲਦੀ ਹੈ। ਅਤੇ ਸਤਸੰਗਤ ਰੂਪੀ ਮਾਨਸਰੋਵ ਨੂੰ ਛੱਡ ਕੇ ਕੁਸੰਗਤ ਰੂਪੀ ਛੱਪੜੀ ਦੇ ਵਿੱਚੋਂ ਲੱਭਣ ਨਾਲ ਕੀ ਪ੍ਰਾਪਤ ਹੋਣਾ, ਸਗੋਂ ਅੰਤਕਰਨ ਰੂਪ ਪਦਾਰਥਾਂ ਦੇ ਵਿੱਚ ਜਾ ਕੇ ਤੇਰਾ ਜਿਹੜਾ ਚਿੱਕੜ ਦਾ ਡੁੱਬਣਾ ਹੀ ਹੋਣਾ। ਜਿਹੜਾ ਪਦਾਰਥਾਂ ਰੂਪ ਚਿੱਕੜ 'ਚ ਜਾਂ ਵਿਸ਼ਿਆਂ ਰੂਪ ਚਿੱਕੜ 'ਚ ਡੁੱਬੇਗਾ। ਇਹ ਜਗਿਆਸੂ ਰੂਪੀ ਹੰਸ, ਤੂੰ ਉਸ ਗੁਰੂ ਰੂਪੀ ਮਾਨਸਰੋਵਰ ਨੂੰ ਲੱਭ ਲੈ ਜਿਸ ਗੁਰੂ ਰੂਪ ਮਾਨਸਰੋਵਰ ਤੋਂ ਮੁਕਤੀ ਰੂਪੀ ਵਸਤੂ ਤੈਨੂੰ ਮਿਲੇ। ਛੱਪੜ ਢੂੰਡੈ, ਸਕਾਮੀ ਪੁਰਸ਼ਾਂ ਦੀ ਭਾਲ ਕਰਨ ਨਾਲ, ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਨ ਨਾਲ ਕੀ ਲਾਭ ਹੋਣਾ। ਇਹਨਾਂ ਦੀ ਉਪਾਸ਼ਨਾ ਕਰਨ ਨਾਲ ਤਾਂ ਸਗੋਂ ਮਨ ਰੂਪੀ ਹੱਥ ਵਿਸ਼ਿਆਂ ਰੂਪੀ ਚਿੱਕੜ 'ਚ ਡੁੱਬਦਾ। ਫਰੀਦਾ ਨੰਢੀ ਕੰਤ ਨਾ ਰਾਵਿਓ ਵੱਡੀ ਥੀ ਮੁਈ ਆਸ। ਫਰੀਦ ਜੀ ਕਥਨ ਕਰਦੇ, ਇਸ ਜੀਵ ਰੂਪੀ ਇਸਤਰੀ ਨੇ ਨੰਢੀ ਛੋਟੀ ਉਮਰ 'ਚ ਹੀ ਭਜਨ ਸਿਮਨ ਦੁਆਰਾ ਪਤੀ ਪਰਮਾਤਮਾ ਨੇ ਆਨੰਦ ਨੂੰ ਨਾ ਰਾਵਿਓ ਮਾਣਨਾ ਨਹੀਂ ਕੀਤਾ, ਪਰ ਜਿਸ ਵੇਲੇ ਵੱਡੀ ਥੀ ਬਿਰਧ ਹੋਈ ਤਾਂ ਨਿਸ਼ਫਲੀ ਮੁਈ ਆਸ ਮਰ ਗਈ। ਕਹਿੰਦੇ ਬੁੜੇ ਹੋ ਕੇ ਅਖੇ ਅਮਰ ਛਕਾਂਗੇ, ਬੁੜੇ ਹੋ ਕੇ ਨਾਮ ਜਪਾਂਗੇ, ਵਿਆਹ ਵੀ ਬੁੜੇ ਹੋ ਕੇ ਕਰਾ ਲੈਂਦੇ। ਫਿਰ ਪਹਿਲੀ ਕਲਾਸ ਵਿੱਚ ਦਾਖਲੀ ਬੁੜੇ ਹੋ ਕੇ ਹੋਣਾ ਸੀ, ਪਹਿਲਾਂ ਮੌਜਾਂ ਕਰਦੇ ਆਪਣੀਆਂ, ਫਿਰ ਨੌਕਰੀ ਵੀ ਬੁੜੇ ਹੋ ਕੇ ਕਰ ਲੈਣੀ ਸੀ, ਕਾਹਨੂੰ ਪਹਿਲਾਂ ਹੀ ਭੱਜੇ ਫਿਰਦੇ ਸੀ। ਇਹ ਤਾਂ ਜਵਾਨੀ 'ਚ ਹੀ ਹੁੰਦਾ ਜੋ ਕੁਛ ਹੁੰਦਾ। ਨੰਢੀ ਭਾਵ ਨੰਢੀ ਨੂੰ ਨਿਮਰਤਾ ਦੇ ਸਹਿਤ ਹੋ ਕੇ ਜੀਵ ਰੂਪੀ ਇਸਤਰੀ ਨੇ ਪਤੀ ਪਰਮਾਤਮਾ ਦੇ ਨਾਮਾਂ ਨੂੰ ਉਚਾਰਨਾ ਕੀਤਾ, ਪਰ ਵੱਡੀ ਥੀ ਹੰਕਾਰ ਹੋ ਕੇ ਨਿਸਫਲ ਵੀ ਮਰ ਗਈ। ਨਿਮਰਤਾ ਨਾਲ ਹੀ ਰੱਬ ਦਾ ਨਾਂ ਲਿਆ ਜਾਂਦਾ, ਅਤੇ ਬਾਹਲਾ ਜਿਹੜਾ ਹੰਕਾਰ ਹੈ ਉਹ ਰੱਬ ਦਾ ਨਾਂ ਲੈ ਨਹੀਂ ਦਿੰਦਾ। ਧਨ ਕੂ ਕਹਿੰਦੀ ਗੋਰਮੇ ਤੈ ਸਹ ਨਾ ਮਿਲੀ ਆਸ। ਮਰਨ ਤੋਂ ਮਗਰੋਂ ਇਹ ਧਨ ਜੀਵ ਰੂਪ ਇਸਤਰੀ ਗੋਰ ਭਾਵ ਕਬਰ ਦੇ ਵਿੱਚ ਪਈ ਹੋਈ ਕੂ ਕਹਿੰਦੀ, ਕੂਕਾਂ ਮਾਰਦੀ ਕਿ ਹੇ ਸੌ ਪਤੀ ਪਰਮਾਤਮਾ, ਮੈਂ ਤੇਰੇ ਨਾਲ ਮਿਲੀ ਨਹੀਂ ਆ, ਮੇਰੇ ਬੜੇ ਖੋਟੇ ਭਾਗ ਹੈ। ਪਰ ਪਿੱਛੋਂ ਪਛਤਾਇਆ ਕੀ ਹੁੰਦਾ, ਸੰਸਾਰਕ ਖੁਸ਼ੀਆਂ 'ਚ ਲੱਗੇ ਹੋਏ ਇੱਕ ਬੰਦੇ ਨੂੰ ਉਪਦੇਸ਼ ਕਰਦੇ ਹੈ। ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ। ਫਰੀਦ ਜੀ ਕਹਿੰਦੇ ਭਾਈ ਪਦਾਰਥਾਂ ਨੂੰ ਖਾ ਖਾ ਕੇ ਸਿਰ ਵੀ ਪਲ ਗਿਆ, ਚਿੱਟਾ ਹੋ ਗਿਆ, ਦਾੜੀ ਵੀ ਚਿੱਟੀ ਹੋ ਗਈ, ਮੁੱਛਾਂ ਵੀ ਪਲ ਗਈਆਂ, ਚਿੱਟੀਆਂ ਹੋ ਗਈਆਂ, ਦੇਖ ਤੇਰੇ ਸਰੀਰ 'ਤੇ ਬਿਰਧ ਅਵਸਥਾ ਆ ਗਈ, ਬਹੁਤ ਜ਼ਿਆਦਾ ਬੁੜਾ ਹੋ ਗਿਆ ਤੂੰ। ਅਰੇ ਮਨ ਗਹਿਲੇ ਬਾਵਲੇ ਮਾਣ ਹੈ ਕਿਆ ਰਲੀਆਂ। ਇਹ ਪ੍ਰਭੂ ਤੋਂ ਗਹਿਲੇ ਭੁੱਲੇ ਹੋਏ ਬਾਵਲੇ ਝੱਲੇ ਮਨ, ਤੂੰ ਅਜੇ ਤੱਕ ਸੰਸਾਰ ਕਰਲੀਆਂ ਖੁਸ਼ੀਆਂ ਹੀ ਮਾਣ ਭੋਗ ਰਿਹਾ। ਫਰੀਦਾ ਕੋਠੇ ਤੁੱਕਣ ਕੇਤੜਾ ਫਿਰ ਨੀਂਦੜੀ ਨਿਵਾਰ। ਫਰੀਦ ਜੀ ਦੀ ਇਹ ਗੱਲ ਸੁਣ ਕੇ ਉਹ ਬੁੱਢੇ ਨੇ ਕਿਹਾ, ਜੇ ਕਾਫ਼ੀ ਦਿਨ ਜ਼ਿੰਦਗੀ ਦੇ ਬਾਕੀ ਹੈ ਫਿਰ ਕਦੇ ਪਰਮਾਤਮਾ ਸਿਮਨ ਕਰ ਲਾਂਗੇ। ਫਰੀਦ ਜੀ ਕਹਿਣ ਲੱਗੇ, ਕੋਠੇ 'ਤੇ ਕਿੰਨਾ ਕੁ ਧੁੱਕਣ ਦੌੜਨਾ ਹੋ ਸਕਦਾ ਬੁੜਿਆ, ਕਿੰਨਾ ਕੁ ਦੌੜ ਲਿਆ, ਕੋਠਾ ਕਿੱਡਾ ਕੁ ਵੱਡਾ ਹੁੰਦਾ, 10-20-50 ਕਦਮ ਦੌੜੇਗਾ ਅਖੀਰ ਉਹਦਾ ਅੰਤ ਹੀ ਆ ਜਾਂਦਾ, ਇਸ ਪ੍ਰਕਾਰ ਇਸ ਸਰੀਰ ਦਾ ਅੰਤ ਆ ਜਾਣਾ, ਤੈਨੂੰ ਇਹਦਾ ਭਰੋਸਾ ਨਹੀਂ ਰੱਖਣਾ ਚਾਹੀਦਾ। ਇਸ ਕਰਕੇ ਭੀਤ ਉੱਪਰੇ ਕੇਤ ਘਤਾਈਆ ਅੰਤ ਹੋਰ ਕੁਆਹੇ, ਜਿਵੇਂ ਮਹਾਰਾਜ ਨੇ ਕਿਹਾ ਕੰਧ 'ਤੇ ਕਿੰਨਾ ਕੁ ਦੌੜ ਲਓਗੇ, ਕਿੰਨੀ ਲੰਬੀ ਕੰਧ ਹੈ, ਚੀਨ ਵਾਲੀ ਕੰਧ ਤਾਂ ਹੈ ਨਹੀਂ, ਉਹ ਵੀ ਮੁੱਕੇ ਜਾਂਦੀ ਹੈ, ਇਸੇ ਤਰ੍ਹਾਂ ਇਹ ਕਿੰਨਾ ਕੁ ਦੌੜ ਲਓਗੇ। ਇਸ ਲਈ ਤੈਨੂੰ ਚਾਹੀਦਾ ਪ੍ਰਤੱਖ ਨੀਂਦੜੀ ਨਿੰਦਰਾਂ ਨੂੰ ਦੂਰ ਕਰਕੇ ਪਰਮਾਤਮਾ ਨੇ ਨਾਮਾਂ ਨੂੰ ਜਪਣਾ ਕਰ। ਪਤੀ ਪਰਮਾਤਮਾ ਵੱਲੋਂ ਵਿਦਿਆ ਰੂਪ ਨੀਂਦ ਨੂੰ ਦੂਰ ਕਰ ਦੇ। ਜੋ ਦੇਹ ਲੱਧੇ ਗਾਣਵੇ ਗਏ ਬਿਲਾੜ ਬਿਲਾੜ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹੈ, ਦੇਖ ਜੋ ਜ਼ਿੰਦਗੀ ਦੇ ਦਿਨ ਤੈਨੂੰ ਗਾਣਵੇ ਗਿਣਤੀ ਦੇ ਲੱਧੇ ਪ੍ਰਾਪਤ ਹੋਏ ਸਨ, ਉਹ ਤੇਰੇ ਦਿਨ ਤਾਂ ਬਿਲਾੜ ਬਤੀਤ ਹੋ ਗਏ, ਬਤੀਤ ਹੋ ਜਾਣ ਵਾਲੇ ਹੋ ਕੇ ਨਿਸਫਲੀ ਬਿਲਾੜ ਬਤੀਤ ਹੋ ਗਏ। ਉਹ ਦਿਨ ਇੱਧਰ ਉੱਧਰ ਬਿਲਾੜ ਬਿਲਾੜ ਖੜੇ ਖੜੋਤੇ ਨਿਸਫਲ ਬਤੀਤ ਹੋ ਗਈ। ਅੱਜ ਮੈਂ ਵਿਆਹ 'ਤੇ ਜਾ ਰਿਹਾ, ਅੱਜ ਮੈਂ ਮਰਨੇ ਜਾ ਰਿਹਾ, ਅੱਜ ਪਰਨੇ ਜਾ ਰਿਹਾ, ਅੱਜ ਮੈਂ ਉੱਥੇ ਜਾ ਰਿਹਾ, ਉਹ ਟਾਈਮ ਤਾਂ ਤੂੰ ਐਂ ਲੰਘਾ ਰਿਹਾ। ਸੋ ਜ਼ਿੰਦਗੀ ਦੇ ਉਹ ਦਿਨ ਤੇਰੇ ਜਿਹੜੇ ਵਿਸ਼ੇਸ਼ ਕਰਕੇ ਲਾੜ 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 ਲਾ, ਸੋ ਲਾੜ ਲਾੜ ਦੇ ਵਿੱਚ ਹੀ ਲੰਘ ਗਏ, ਐਵੇਂ ਸਾਰੀ ਜ਼ਿੰਦਗੀ ਤਾਂ ਲੱਗ ਗਈ ਹੈ। ਕਾਲ ਵਿਸਾਰ ਅਕਾਲ ਭਜਿਓ ਨਹੀਂ, ਏਕ ਦਿਨਾਂ ਸੋਈ ਕਾਲ ਹੀ ਖਾਵੇ। ਸਾਧਕਾ ਸੰਗਨਾ ਕੀ ਉਹ ਨਾ ਕਬੈ, ਜਮ ਕਿੰਕਰ ਤੇ ਕਹੋ ਕੌਣ ਛੁਡਾਵੇ। ਨੀਤ ਨਹੀਂ ਤੇਰੋ ਜੋਬਨ ਤੋਹੇ ਪੈ, ਤੋਹ ਤਿਆਗ ਕੇ ਜਿਉਂ ਉੱਠ ਜਾਵੇ। ਜੋਗੀ ਜਿਉਂ ਕੰਧ ਪੈ ਡਾਰ ਬਾਗ ਅੰਬਰ, ਠੌਰ ਤਜੇ ਫਿਰ ਮੂਲ ਨਾ ਆਵੇ। ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ। ਕਹਿੰਦੇ ਭਾਈ ਕੋਠੇ ਕੱਚੇ ਮਕਾਨ ਅਤੇ ਮੰਡਪ ਪੱਕੇ ਮਕਾਨ ਅਤੇ ਚੌੜੇ ਸਥਾਨ ਅਤੇ ਮਾੜੀਆਂ, ਦੋ ਮੰਜ਼ਲੀਆਂ, ਚਾਰ ਮੰਜ਼ਲੀਆਂ, ਇਹਨਾਂ ਸਾਰ ਵਿੱਚ ਆਪਣੀ ਬਿਰਤੀ ਨੂੰ ਨਾ ਲਗਾਉਣਾ ਕਰ। ਕੋਠੇ ਅਗਿਆਨੀ ਪੁਰਸ਼ਾਂ 'ਚ, ਮੰਡਪ ਦੰਭੀ ਪੁਰਸ਼ਾਂ 'ਚ, ਅਤੇ ਮੜੀਆਂ ਜਿਹੜੀਆਂ ਕੌਣ ਮਾੜੀਆਂ ਪਾਪੀ ਸਾਕਤ ਬੰਦਿਆਂ 'ਚ ਤੂੰ ਆਪਣੀ ਚਿੱਤ ਬਿਰਤੀ ਨਾ ਲਾ। ਮਿੱਟੀ ਪਈ ਅਤੋਲਵੀ ਕੋਈ ਨਾ ਹੋਸੀ ਮਿੱਤ। ਆ ਕੋਠੇ ਮੰਡਪ ਮਾੜੀਆਂ ਮਿੱਟੀ ਦੇ ਬਣਦੇ ਆ ਨਾ, ਜਿਸ ਵੇਲੇ ਮਰ ਜਾਣ ਤੇ ਉੱਪਰ ਅਤੋਲ ਵੀ ਬੇਹਿਸਾਬੀ ਮਿੱਟੀ ਪਈ ਕਬਰ ਦੇ ਵਿੱਚ, ਤਾਂ ਤੇਰਾ ਕੋਈ ਮਿੱਤਰ ਨਹੀਂ ਹੋਵੇਗਾ, ਤੈਨੂੰ ਕਬਰ 'ਚ ਪਾ ਕੇ ਇਕੱਲਿਆਂ ਛੱਡ ਜਾਣਗੇ। ਸਰੀਰ ਤਿਆਗਣ ਪਿੱਛੋਂ ਪ੍ਰਲੋਕ 'ਚ ਗਿਆ, ਜਿਸ ਵੇਲੇ ਤੇਰੇ ਉੱਪਰ ਜਮਾਂ ਦੀਆਂ ਲਾਂਹਤਾਂ ਰੂਪੀ ਅਤੋਲ ਵੀ ਮਿੱਟੀ ਪਈ, ਤੇਰਾ ਉਸ ਵੇਲੇ ਕੋਈ ਵੀ ਸਹਾਇਕ ਨਹੀਂ ਹੋਵੇਗਾ। ਬਾਹਲੀਆਂ ਗੱਲਾਂ ਦੱਸੀ ਦੀਆਂ ਨਹੀਂ ਕਥਾ 'ਚ। ਇਹ ਲੋਕ ਕਹਿੰਦੇ ਆਹ ਜੱਗ ਮਿੱਠਾ, ਅਗਲਾ ਕਹਿਣ ਡਿੱਟਾ, ਇਹ ਤਾਂ ਗਾਹਾਂ ਜਾ ਕੇ ਪਤਾ ਲੱਗੂਗਾ। ਅਗਲਾ ਕਹਿਣ ਡਿੱਠਾ, ਤੈਂ ਦੇਖਣਾ ਹੋਰ ਕਿਹਨੇ ਦੇਖਣਾ। ਕਬਰ ਦੇ ਉੱਤੇ ਬੈਠਿਆ, ਜਿੰਨੀਆਂ ਕਬਰਾਂ ਬਣੀਆਂ ਇਹਨੇ ਉੱਤੇ ਬੈਠੇ ਸਾਰੇ। ਉਹ ਕੋਈ ਗੁਰਮੁਖ ਲੰਘਿਆ ਸੀ, ਚੰਗੀ ਅਵਸਥਾ ਦਾ ਮਾਲਕ ਸੀ ਕਨੇਡਾ ਦੀ ਗੱਲ, ਉਹ ਕਬਰਾਂ ਦੇ ਕੋਲ ਦੀ ਉੱਥੇ ਲੰਘਿਆ, ਇੱਥੇ ਦੱਬੇ ਹੁੰਦੇ ਨੇ। ਕਿੰਨੇ ਹੀ ਭੱਜ ਕੇ ਆ ਕੇ ਉਹ ਬਾਗਲੇ ਜੀ ਦੇ ਕੋਲ ਖੜ ਕੇ, ਮੈਨੂੰ ਛੁਡਾ ਮੈਨੂੰ ਛੁਡਾ। ਉਹ ਕਹਿੰਦਾ ਮੈਂ ਨਾ ਮੁੜ ਕੇ, ਉਹ ਰਾਹ ਗਿਆ। ਕਹਿੰਦਾ ਸਾਰੇ ਕਹਿੰਦੇ ਮੈਨੂੰ ਛੁਡਾ। ਕਹਿੰਦਾ ਹੁਣ ਕਿਵੇਂ ਛੁਡਾਵਾਂ, ਜਿਉਂਦੇ ਜੀ ਤਾਂ ਕੋਈ ਬੰਦਗੀ ਨਹੀਂ ਕੀਤੀ। ਇਸ ਪ੍ਰਕਾਰ ਇਹ ਛੁਡਾਉਂਦਾ ਛੁਡਾਉਂਦਾ ਕੋਈ ਨਹੀਂ ਬਾਅਦ 'ਚ। ਫਿਰ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ। ਫਰੀਦ ਜੀ ਕਹਿੰਦੇ ਪੁਰਸ਼ਾ ਮੰਡਪ ਮੰਦਰਾਂ ਦੇ ਬਣਾਉਣ ਵਿੱਚ ਤੂੰ ਆਪਣੇ ਮਾਲ ਧਨ ਨੂੰ ਨਾ ਲਗਾਉਣਾ ਕਰ। ਮੰਡਪ ਪੱਕੇ ਮਕਾਨ ਅਤੇ ਮਾਲ ਹੁੰਦਾ ਧਨ ਰੋਕੜ, ਅਤੇ ਜਾਂ ਮਾਲ ਹੁੰਦਾ ਹਾਥੀ ਘੋੜੇ ਆਦਿਕਾਂ 'ਚ ਆਪਣੇ ਮਨ ਨੂੰ ਨਾ ਲਾ। ਸਤਾਣੀ ਸਹਿਤ ਬਲ ਦੇ ਜੋ ਮਰਗ ਮੌਤ ਹੈ ਉਹਨੂੰ ਚਿੱਤ 'ਚ ਧਾਰਨਾ ਕਰ। ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਸੋ ਇਹ ਜਿਹੜਾ ਪਾਠ ਹੈ ਸਾਈ ਜਾਏ, ਇਹ ਸਾਈ ਨਹੀਂ ਕਰਨਾ, ਇੱਥੇ ਹੁਣ ਸਾਈ ਹੈ। ਸਾਈ ਦਾ ਮਤਲਬ ਉਹ ਜਗ੍ਹਾ ਨੂੰ ਸੰਭਾਲਣਾ ਕਰ, ਅੰਤ ਨੂੰ ਜਿਸ ਪ੍ਰਲੋਕ ਜਗ੍ਹਾ ਤੋਂ ਵੰਜਣਾ ਚੱਲ ਕੇ ਜਾਣਾ ਉਹ ਜਗ੍ਹਾ ਨੂੰ ਸੰਭਾਲਣਾ ਕਰ। ਜਿਸ ਕਬਰ ਵਾਲੀ ਜਗ੍ਹਾ ਜਾਣਾ ਉਹਨੂੰ ਯਾਦ ਕਰ ਵੀ ਇੱਕ ਦਿਨ ਕਬਰ 'ਚ ਵੀ ਜਾਣਾ, ਤਾਂ ਬੰਦਗੀ ਹੁੰਦੀ ਹੈ, ਨਹੀਂ ਤਾਂ ਖਾਣ ਪੀਣ ਨੂੰ ਦੇਖੀ ਜਾਂਦਾ। ਇਹ 1381 ਅੰਗ 'ਤੇ ਫਰਮਾਇਆ ਮਹਾਰਾਜ ਨੇ। ਫਰੀਦਾ ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ। ਫਰੀਦ ਜੀ ਕਥਨ ਕਰਦੇ ਜਿਨ੍ਹਾਂ ਕੰਮਾਂ 'ਚ ਕੋਈ ਲਾਭ ਦੀ ਪ੍ਰਾਪਤੀ ਨਹੀਂ ਉਹ ਕੰਮ ਕਾਹਦੇ ਲਈ ਕਰਦਾ, ਛੱਡਦੇ ਉਹਨਾਂ ਕੰਮਾਂ ਨੂੰ। ਸੋ ਇਸ ਕਰਕੇ ਸਦਕਾਰ ਕਰਦਾ ਹੀ ਕਿ ਨਿਆਇਦ ਬਕਾਰ ਤੋਂ ਗੋਇਆ ਬਕਨ ਕੇ ਬਾਜ਼ ਬਿਆਇਦ ਬਕਾਰ ਉਮਰ। ਭਾਈ ਨੰਦ ਲਾਲ ਜੀ ਦੀ ਇਹ 37ਵੀਂ ਗਜ਼ਲ ਹੈ। ਕੀਤੇ ਕੰਮ ਹਜ਼ਾਰਾਂ ਜੱਗ ਵਿੱਚ ਕੁਝ ਵੀ ਕੰਮ ਨਾ ਆਏ ਤੇਰੇ। ਗੋਇਆ ਕਾਰ ਕਮਾ ਕੁਝ ਸੱਚੀ ਜੋ ਦਰ ਸੱਚੇ ਥਾਂ ਪਈ। ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ। ਜਿਸ ਕਰਕੇ ਸਾਈਂ ਦੇ ਦਰਬਾਰ ਤੈਨੂੰ ਸ਼ਰਮਿੰਦਾ ਮਤ ਥੀ ਵੀ ਨਾ ਹੋਣਾ ਪਵੇ। ਇਸ ਕਰਕੇ ਫਰਮਾਉਂਦੇ ਹਨ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ। ਫਰੀਦ ਜੀ ਤਪ ਕਰਦਿਆਂ ਕਰਦਿਆਂ ਕਈ ਸਾਲ ਗੁਜ਼ਰ ਗਏ। ਜਦ ਤਪ ਤੋਂ ਉੱਠ ਕੇ ਸ਼ਹਿਰ ਵੱਲ ਆ ਰਹੇ, ਰਾਹ 'ਚ ਕੀ ਦੇਖਿਆ, ਕੋਈ ਬੰਦਾ ਖਰਬੂਜੇ ਖਾ ਕੇ ਛਿਲਕਾ ਸੁੱਟ ਗਿਆ। ਡਾਢੀ ਭੁੱਖ ਦੇ ਕਾਰਨ ਫਰੀਦ ਜੀ ਉੱਥੇ ਬੈਠ ਕੇ ਛਿਲਕਾ ਖਾ ਰਹੇ ਸੀ। ਇਹਨਾਂ ਨੂੰ ਜਿਹਨੇ ਖਰਬੂਜੇ ਖਾਧੇ ਉਹ ਵਾਪਸ ਆ ਗਿਆ। ਫਰੀਦ ਜੀ ਤੋਂ ਪੁੱਛਣ ਗਿਆ ਇੱਥੇ ਮੇਰਾ ਚਾਕੂ ਰਹਿ ਗਿਆ ਉਹ ਮੈਨੂੰ ਦੇ। ਫਰੀਦ ਜੀ ਨੇ ਕਿਹਾ ਤੇਰੇ ਚਾਕੂ ਦਾ ਮੈਨੂੰ ਤਾਂ ਪਤਾ ਨਹੀਂ। ਦੋ ਚਾਰ ਵਾਰ ਕਹਿਣ ਤੇ ਜਦ ਉਹਨੂੰ ਨਾ ਮਿਲਿਆ ਉਹ ਫਰੀਦ ਜੀ ਨੂੰ ਮਾਰਨ ਲੱਗ ਪਿਆ, ਬਲਕਿ ਗੁੱਸੇ 'ਚ ਆ ਕੇ ਉਹਨੇ ਫਰੀਦ ਦੀਆਂ ਮੁਸ਼ਕਾਂ ਬੰਨ੍ਹਤੀਆਂ। ਫਰੀਦ ਜੀ ਅੱਗੋਂ ਟਾਹ ਟਾਹ ਕਰਕੇ ਹੱਸਦੇ ਰਹੇ। ਦੇਵ ਨੇਤ ਨਾਲ ਉਹਦੇ ਮਨ ਵਿੱਚ ਭੈ ਹੋ ਗਿਆ ਕਿ ਫਕੀਰ ਨੂੰ ਦਿਖਾਇਆ ਇਹ ਤਾਂ ਕਿਧਰੇ ਬਦਲਾ ਹੀ ਨਾ ਦੇਣਾ ਪੈ ਜੇ। ਉਸੇ ਵੇਲੇ ਉਹ ਪੈਰੀ ਪੈ ਕੇ ਮਾਫ਼ੀ ਮੰਗਣ ਲੱਗ ਗਿਆ। ਫਰੀਦ ਜੀ ਨੇ ਕਿਹਾ ਤੂੰ ਕਿਉਂ ਮਾਫ਼ੀ ਮੰਗਦਾ? ਕਹਿੰਦਾ ਜੇਤੀਆਂ ਖੁਸ਼ੀਆਂ ਮਾਣੀਆਂ ਤੇਤੇ ਲੱਗੇ ਰੋਗ, ਛਿੱਲਾਂ ਕਾਰਨ ਮਾਰੀਆ ਫਲ ਖਾਂਦੇ ਕਿਆ ਹੋਗ? ਕਹਿਣ ਲੱਗੇ ਉਹਨੂੰ, ਕਹਿੰਦੇ ਮੈਂ ਤਾਂ ਛਿਲਕੇ ਹੀ ਚੁੱਪਿਆ, ਤੂੰ ਖਰਬੂਜਾ ਖਾਧਾ। ਉਹ ਜਦ ਛਿਲਕੇ ਨਾਲ ਇੰਨੀ ਕੁੱਟ ਪਈ ਹੈ ਤੇ ਜਿਹਨੇ ਖਰਬੂਜਾ ਖਾਧਾ ਉਹਨੂੰ ਕਿੰਨੀ ਕੁੱਟ ਪਊਗੀ? ਫਰੀਦ ਜੀ ਦੇ ਬਚਨ ਸੁਣਦਿਆਂ ਸਾਰ ਉਹਦਾ ਮਨ ਦਰਾਬ ਗਿਆ। ਬੇਨਤੀ ਕਰਕੇ ਫਰੀਦ ਜੀ ਨੂੰ ਆਪਣੇ ਘਰ ਲਿਜਾ ਕੇ ਚੰਗੀ ਤਰ੍ਹਾਂ ਸੇਵਾ ਕੀਤੀ। ਪ੍ਰਸੰਨ ਹੋ ਕੇ ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਨ। ਆਪਣੇ ਮਾਲਕ ਪ੍ਰਭੂ ਦੀ ਚਾਕਰੀ ਸੇਵਾ ਕਰਿਆ ਕਰ, ਟਹਿਲ ਕਰਿਆ ਕਰ ਕਿ ਮੈਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ। ਇਹ ਜੋ ਦਿਲ ਦੀ ਭ੍ਰਾਂਤੀ ਹੈ ਇਹਨੂੰ ਲਾਹੇ ਦੂਰ ਕਰ ਦੇ। ਕਿਉਂ ਨਹੀਂ ਪ੍ਰਾਪਤੀ ਹੋਣੀ? ਬੰਦਗੀ ਕਰਿਆ ਕਰ। ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਰੱਬ ਦੇ ਦਰਵੇਸ਼ਾਂ ਫਕੀਰਾਂ ਨੂੰ ਲੋੜੀ ਹੈ, ਚਾਹੀਦਾ ਕਿ ਰੁੱਖਾਂ ਦੀ ਜੀਰਾਂਦ ਦਰਖਤਾਂ ਨੇ ਆਈ ਸਹਾਰਾ ਕਰੇ। ਭਾਅ ਜਿਵੇਂ ਦਰਖਤ ਨੂੰ ਕੋਈ ਇੱਟ ਮਾਰੇ, ਕੋਈ ਢੇਮ ਮਾਰੇ, ਕੋਈ ਪੱਥਰ ਮਾਰੇ, ਕੋਈ ਪੱਤਾ ਤੋੜ ਦਿੰਦਾ, ਕੋਈ ਟਾਹਣੀ ਤੋੜ ਦਿੰਦਾ, ਅੱਗਿਓਂ ਉਹ ਫਾਲੀ ਦਿੰਦਾ ਦੇਖ ਲੈ। ਇਸੇ ਤਰ੍ਹਾਂ ਭਾਵੇਂ ਕੋਈ ਨਿੰਦਿਆ ਕਰੇ, ਦੁੱਖ ਦੇਵੇ, ਪਦਾਰਥ ਖੋਹ ਲਏ, ਚਾਹੇ ਕੋਈ ਮੁੱਕੇ ਮਾਰੇ, ਫਕੀਰਾਂ ਦਾ ਸੁਭਾਅ ਸਹਿਣਸ਼ੀਲਤਾ ਵਾਲਾ ਹੋਣਾ ਚਾਹੀਦਾ। ਰੱਬ ਦੇ ਪਿਆਰੇ ਆਪਣੇ ਸਹਿਣਸ਼ੀਲਤਾ ਵਾਲੇ ਸੁਭਾਅ ਅਨੁਸਾਰ ਉਪਦੇਸ਼ ਦੇ ਕੇ ਅਗਲੇ ਨੂੰ ਤਾਰ ਦਿੰਦੇ ਆ। ਮਹਾਰਾਜਾ ਰਣਜੀਤ ਸਿੰਘ ਜੀ ਜਿਵੇਂ ਜਾਂਦੇ ਸੀ, ਇੱਕ ਵਾਰੀ ਨਿਆਣਿਆਂ ਨੇ ਤਾਂ ਬੇਰੀ ਨੂੰ ਰੋੜਾ ਮਾਰਿਆ, ਉਹ ਤਾਂ ਬੇਰ ਤੋੜਦੇ, ਉਹ ਲੱਗਿਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆ ਕੇ, ਸਿਪਾਹੀ ਮਗਰ ਪੈ ਗਏ, ਉਹ ਨਿਆਣੇ ਫੜ ਲਿਆਂਦੇ ਸਾਰੇ। ਕਿਉਂ ਬਈ, ਤੁਸੀਂ ਸਰਕਾਰ ਨੂੰ ਰੋੜਾ ਮਾਰਿਆ, ਸਰਕਾਰ ਨੇ ਆਪ ਹੀ ਪੁੱਛ ਲਿਆ। ਕਹਿੰਦੇ ਮਹਾਰਾਜ ਜੀ, ਅਸੀਂ ਤੁਹਾਨੂੰ ਨਹੀਂ ਮਾਰਿਆ, ਅਸੀਂ ਤਾਂ ਬੇਰੀ ਨੂੰ ਮਾਰਿਆ। ਅਸੀਂ ਬੇਰ ਦਿੰਦੀ ਆ ਉਹ। ਸਰਕਾਰ ਜੀ ਕਹਿਣ ਲੱਗੇ ਇਹਨਾਂ ਨੂੰ ਸਾਰਿਆਂ ਨੂੰ ਮੋਹਰਾਂ ਦਿਓ, ਵੀ 100-100 ਮੋਹਰ ਦਿਓ। ਕਿਉਂ ਜੀ? ਕਹਿੰਦੇ ਉਹ ਬੇਰੀ ਨੂੰ ਰੋੜਾ ਮਾਰਦੇ ਆ, ਉੱਥੋਂ ਬੇਰ ਮਿਲਦੇ ਆ, ਮਹਾਰਾਜਾ ਰਣਜੀਤ ਸਿੰਘ ਨੂੰ ਰੋੜਾ ਮਾਰਿਆ, ਫਿਰ ਇੱਥੋਂ ਹੁਣ ਕੁਛ ਤਾਂ ਮਿਲੇ। ਸੋ ਇਸ ਕਰਕੇ ਬਹੁਤ ਲੰਬੀ ਸਾਖੀ ਆ। ਕੋਈ ਕਹਿੰਦਾ 100-100, ਕੋਈ 10-10 ਜਿੰਨੀਆਂ ਵੀ ਮੋਹਰਾਂ ਦਵਾਈਆਂ ਉਸ ਵਕਤ, ਇਹ ਉਹ ਨਿਮਰਤਾ ਦੀ ਗੱਲ ਹੁੰਦੀ ਹੈ। ਉਹ ਫਿਰ ਕਿਸੇ ਨੇ ਕਿਸੇ ਮਾਈ ਨੂੰ ਕਿਹਾ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜਿਹੜੀ ਚੀਜ਼ ਨੂੰ ਹੱਥ ਲਾਵੇ ਸੋਨੇ ਦੀ ਬਣ ਜਾਂਦੀ ਹੈ। ਉਹ ਭੋਲੀ ਸੀ ਮਾਈ ਵਿਚਾਰੀ, ਰਾਹ 'ਚ ਖੜ ਗਈ, ਉਧਰੋਂ ਸਰਕਾਰ ਦੀ ਸਵਾਰੀ ਆਉਣੀ ਸੀ। ਉਸ ਵਕਤ ਜਦ ਤਵਾ ਲੈ ਕੇ ਤਾਹਾਂ ਨੂੰ ਕਰ ਦਿਖਾਈ ਜਾਵੇ, ਮਹਾਰਾਜਾ ਰਣਜੀਤ ਸਿੰਘ ਕਹਿੰਦੇ ਉਹ ਮਾਈ ਤਵਾ ਚੱਕੀ ਖੜੀ, ਉਹਨੂੰ ਕੀ ਹੋਇਆ, ਵਾਰ ਵਾਰ ਤਾਹਾਂ ਨੂੰ ਕਰਦੀ ਹੈ। ਆਪ ਹੀ ਉੱਤਰੇ ਆਏ ਥੱਲੇ, ਬੜੀ ਨਿਮਰਤਾ ਵਾਲੇ ਵੀ ਸੀ ਨਾ। ਕਹਿੰਦੇ ਮਾਤਾ ਤੂੰ ਕੀ ਚਾਹੁੰਦੀ ਹੈ? ਕਹਿੰਦੇ ਪੁੱਤ, ਰਣਜੀਤ ਸਿੰਘ ਜਿਹੜੀ ਚੀਜ਼ ਨੂੰ ਹੱਥ ਲਾ ਦੇ ਸੋਨੇ ਦੀ ਬਣ ਜਾਂਦੀ, ਮੈਂ ਤਵਾ ਲਿਆਈ ਹੈ ਸੋਨੇ ਦਾ ਬਣਾ ਦੇ। ਬੜੇ ਹੱਸੇ ਖਿੜਖਿੜਾ ਕੇ ਕਹਿੰਦੇ ਮਾਈ ਨੂੰ ਸੋਨੇ ਦਾ ਤਵਾ ਦਿਓ ਬਈ। ਫਿਰ ਸੋਨੇ ਦਾ ਤਵਾ ਦਿੱਤਾ ਉਹਨੂੰ। ਇਸ ਪ੍ਰਕਾਰ ਹੈ, ਵੱਡਿਆਂ ਨੂੰ ਜੇ ਕੁਛ ਮਾਰੀਏ ਕਹਿੰਦੇ ਤਾਂ ਵੀ ਦਿੰਦੇ ਆ ਉਹ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ। ਫਰੀਦ ਜੀ ਕਹਿੰਦੇ ਖੁਦਾ, ਮੇਰੇ ਕੱਪੜੇ ਵੀ ਕਾਲੇ ਆ, ਮੇਰੇ ਸਰੀਰ ਦਾ ਵੇਸ ਰੰਗ ਵੀ ਕਾਲਾ ਹੈ। ਕਿਉਂਕਿ ਫਰੀਦ ਜੀ ਕਾਲੀ ਭੂਰੀ ਰੱਖਿਆ ਕਰਦੇ ਸੀ ਆਪਣੇ ਉੱਪਰ। ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਮੈਂ ਔਗੁਣਾਂ ਦਾ ਭਰਿਆ ਹੋਇਆ ਫਿਰਦਾ, ਪਰ ਲੋਕ ਮੈਨੂੰ ਬੜਾ ਸਾਈ ਹੈ, ਬੜਾ ਫਕੀਰ ਸਾਈ ਹੈ, ਬੜਾ ਦਰਵੇਸ਼ ਹੈ, ਐਂ ਕਹਿੰਦੇ ਨੇ। ਸੋ ਇਸ ਕਰਕੇ ਗੁਨਹੀ ਪਾਠ ਨਹੀਂ ਕਰਨਾ, ਉੱਤੇ ਅਧਿਕ ਨਹੀਂ ਲਾਉਣੀ। ਗੁਨਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਫਰੀਦਾ ਕਾਲੇ ਮੈਂਡੇ ਕੱਪੜੇ, ਫਰੀਦ ਜੀ ਕਹਿੰਦੇ ਹਨ ਕਪਟੀ ਹੋਣ ਕਰਕੇ ਮੇਰੇ ਸਾਧਨਾ ਰੂਪ ਕੱਪੜੇ ਕਾਲੇ ਆ, ਵਿਸ਼ਿਆਂ ਦੀ ਪ੍ਰਬਲਤਾ ਕਰਕੇ ਇੰਦਰੀਆਂ ਰੂਪੀ ਕੱਪੜੇ ਵੀ ਕਾਲੇ ਆ। ਕਾਲਾ ਮੈਂਡਾ ਵੇਸ, ਇਹ ਜੀਵ ਦੀ ਅਵਸਥਾ ਦੱਸਦੇ। ਆਮ ਦੀ ਵਿਦਿਆ ਦੇ ਸਹਿਤ ਹੋਣ ਕਰਕੇ ਮੇਰੇ ਮਨ 'ਚ ਵੀ ਵੇਸ ਕਾਲਾ। ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਇਹ ਖੁਦਾ, ਮੇਰੇ ਪਹਿਰਾਵੇ ਨੂੰ ਦੇਖ ਕੇ ਲੋਕ ਤਾਂ ਮੈਨੂੰ ਸਾਈਂ ਫਕੀਰ ਕਹਿੰਦੇ ਆ, ਮੈਂ ਗੁਨਾਹਾਂ ਨਾਲ ਭਰਿਆ ਫਿਰਦਾ। ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ। ਦ੍ਰਿਸ਼ਟਾਂਤ ਦਿੰਦੇ ਆ, ਜਿਸ ਤਰ੍ਹਾਂ ਤੋਏ ਹੁੰਦਾ ਪਾਣੀ ਕਰਕੇ ਜਾਂ ਜਲ ਕਰਕੇ, ਤੱਤੀ ਸੜੀ ਹੋਈ ਖੇਤੀ ਕਦੀ ਵੀ ਹਰੀ ਭਰੀ ਨਹੀਂ ਹੁੰਦੀ। ਚਾਹੇ ਉਹਨੂੰ ਜਲ ਵਿੱਚ ਟੁੱਬੀਆਂ ਦੇਣਾ ਕਰੋ, ਖੇਤ ਨੂੰ ਵੱਟਾਂ ਤੱਕ ਵੀ ਭਰ ਦੇਵੋ। ਇਸੇ ਤਰ੍ਹਾਂ ਜੋ ਜੀਵ ਰੂਪੀ ਇਸਤਰੀ ਸਤਸੰਗਤ ਵਿੱਚ ਆ ਕੇ ਵਿਗੜ ਜਾਂਦੀ ਆ ਨਾ, ਚਾਹੇ ਉਹਨੂੰ ਕਿੰਨਾ ਹੀ ਸਮਝਾਈਓ, ਕਦੇ ਸੁਧਰ ਨਹੀਂ ਸਕਦੀ। ਕਬੀਰ ਸਾਚਾ ਸਤਿਗੁਰ ਕਿਆ ਕਰਾ, ਜੋ ਸਿੱਕਾ ਮੈਂ ਚੂ ਕੰਧੇ, ਇੱਕ ਨਾ ਲਾਗੇ ਜਿਉਂ ਬਾਂਸ ਵਜਾਈ ਆ ਫੂਕ। ਸੋ ਇਸੇ ਪ੍ਰਕਾਰ ਕਈ ਖੇਤੀਆਂ ਪਾਣੀ ਦੀ ਕਮੀ ਹੁੰਦੀ ਆ, ਪਾਣੀ ਦੇਦੀ ਆ ਉਹ ਚੱਲ ਪੈਂਦੀ ਹੈ। ਕਈ ਪਾਣੀ ਉੱਪਰੋਂ ਟੱਪ ਜਾਣੇ, ਹੜ੍ਹਾਂ ਦਾ ਮੀਂਹ ਆ ਜਾਏ, ਪਾਣੀ ਆ ਜਾਏ, ਉਸ ਵਕਤ ਮੀਂਹ ਪੈਣ ਨਾਲ ਹੜ੍ਹ ਆ ਜਾਣ, ਜਾਂ ਉੱਪਰੋਂ ਵੈਸੇ ਹੀ ਪਾਣੀ ਟੱਪ ਜਾਏ ਜਿਹੜੇ ਬੂਟੇ ਦੇ ਉੱਪਰੋਂ ਦੀ, ਉਹ ਬੂਟਾ ਸੜ ਜਾਂਦਾ, ਮੁੜ ਕੇ ਪੈਦਾ ਹੀ ਨਹੀਂ ਹੁੰਦਾ। ਐਂ ਨੇ ਸਾਡੇ ਆਪਣੇ ਜਿਹੜੇ ਆ ਨਾ, ਆ ਦੀਵੇ ਥੱਲੇ ਹਨੇਰਾ ਜਿੱਥੇ ਪੰਜਾਬ 'ਚ ਬਾਹਲਾ ਹੀ ਓਵਰ ਹੋਇਆ ਪਿਆ ਕੰਮ, ਸਿੱਖੀ ਸੁੱਖੀ ਛੱਡ ਕੇ ਪਰੇ ਹੀ ਬਹਿ ਗਏ। ਹਾਲਾਂਕਿ ਜਿੱਥੇ ਲੋੜ ਹੈ ਪ੍ਰਚਾਰ ਦੀ, ਉਹ ਤਾਂ ਕਹਿੰਦੇ ਵੀ ਸਾਨੂੰ ਬੜਾ ਆਨੰਦ ਆਇਆ, ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ ਹੈਗੀ, ਇਸ ਤਾਂ ਪਹਿਲੇ ਹੀ ਬ੍ਰਹਮ ਗਿਆਨੀ ਹੈ ਸਾਰੇ। ਕਬੀਰ ਸਾਚਾ ਸਤਿਗੁਰ ਕਿਆ ਕਰਿਆ, ਜੋ ਸਿੱਖਾਂ ਮੈਂ ਚੂ ਕੰਧੇ, ਇੱਕ ਨਾ ਲਾਗੇ ਜਿਉਂ ਬਾਂਸ ਵਜਾਈ ਹੈ ਫੂਕ। ਜੋ ਜੀਵ ਰੂਪੀ ਇਸਤਰੀ ਕਹਿੰਦੇ ਨੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ ਵੱਧ ਗਿਆਨਣ ਹੋਈ ਹੈ, ਚਾਹੇ ਉਹਨੂੰ ਅਨੇਕ ਪ੍ਰਕਾਰ ਦੀਆਂ ਉਕਤੀਆਂ ਯੁਕਤੀਆਂ ਕਰਕੇ ਉਪਦੇਸ਼ ਵੀ ਦੇਣਾ ਕਰੀਏ, ਤਾਂ ਵੀ ਉਹ ਸ਼ੁਭ ਗੁਣਾਂ ਦੇ ਸੰਯੁਕਤ ਨਹੀਂ ਹੁੰਦੀ। ਕਹਿੰਦੇ ਜਿਵੇਂ ਤੋਏ ਨਾ ਜਲ ਦੀ ਪ੍ਰਾਪਤੀ ਨਾ ਪ੍ਰਾਪਤੀ ਹੋਣ ਕਰਕੇ ਜੋ ਤੱਤੀ ਸੜੀ ਹੋਈ ਖੇਤੀ ਹੈ, ਭਾਵ ਜੋ ਧੁੱਪ ਨਾਲ ਖੇਤੀ ਸੜ ਜਾਵੇ, ਜੇ ਉਹਨੂੰ ਜਲ 'ਚ ਟੁੱਬੀਆਂ ਲਵਾ ਦਈਏ, ਟੁੱਬੀਆਂ ਦੇ ਦਈਏ, ਭਾਵ ਵੱਟਾਂ ਤੱਕ ਜਲ ਭਰ ਦਈਏ, ਤਾਂ ਉਹ ਖੇਤੀ ਪੱਲਵੈ ਹਰੀ ਭਰੀ ਹੋ ਜਾਂਦੀ ਹੈ। ਇਸੇ ਪ੍ਰਕਾਰ ਸਤਸੰਗ ਰੂਪ ਜਲ ਦੀ ਪ੍ਰਾਪਤੀ ਹੋਣ ਕਰਕੇ ਜਿਨ੍ਹਾਂ ਦੀ ਬੁੱਧੀ ਰੂਪ ਖੇਤੀ ਨੂੰ ਵੀ ਖੇਤੀ ਜਿਹੜੀ ਕੁਕਰਮਾਂ ਕਰਕੇ ਸੜੀ ਹੋਈ ਹੈ, ਜੇ ਉਹਨੂੰ ਸਤਸੰਗ ਰੂਪ ਜਲ ਵਿੱਚ ਟੁੱਬੀਆਂ ਲਵਾ ਦਈਏ, ਤਾਂ ਉਹ ਬੁੱਧੀ ਰੂਪ ਖੇਤੀ ਸ਼ੁਭ ਗੁਣਾਂ ਰੂਪ ਪੱਤਿਆਂ ਨਾਲ, ਕਰੁਣਾ ਮੈਤਰੀ ਮੁੱਤਾ ਰੂਪ ਟਾਹਣੀਆਂ ਨਾਲ ਪੱਲਵੈ ਪਲ ਜਾਂਦੀ। ਕਿਉਂਕਿ ਸਤਸੰਗ ਦੇ ਪ੍ਰਤਾਪ ਕਰਕੇ ਬੜੇ ਬੜੇ ਧਾੜਵੀ ਡਾਕੂ ਵੀ ਸੰਤ ਹੋ ਗਏ। ਫਰੀਦਾ ਜੋ ਡੋਹਾਗਣ ਰੱਬ ਦੀ ਚੂਰੇਂਦੀ ਚੂਰੇ। ਫਰੀਦ ਜੀ ਕਥਨ ਕਰਦੇ ਆ, ਜਿਹੜੀ ਜੀਵ ਰੂਪ ਇਸਤਰੀ ਰੱਬ ਦੀ ਦੁਹਾਗਣ ਹੈ, ਭਾਵ ਪ੍ਰਭੂ ਤੋਂ ਵਿਛੜੀ ਫਿਰਦੀ ਹੈ, ਉਹ ਝੂਰਨ ਵਾਲੀ ਹੋ ਕੇ ਝੂਰਦੀ ਰਹਿੰਦੀ ਹੈ। ਜਾਂ ਕੁਆਰੀ ਤਾਂ ਚਾਹੋ, ਵਿਵਾਹੀ ਤਾਂ ਮਾਮਲੇ। ਜਦੋਂ ਲੜਕੀ ਕੁਆਰੀ ਹੁੰਦੀ ਹੈ ਕਿਹਨੂੰ ਵਿਆਹ ਕਰਾਉਣ ਦਾ ਚਾਅ ਚੜਿਆ ਰਹਿੰਦਾ, ਜਿਸ ਵੇਲੇ ਵਿਆਹੀ ਜਾਂਦੀ ਹੈ ਸਹੁਰੇ ਘਰ ਜਾ ਕੇ ਧੰਦੇ ਉਹਦੇ ਗਲ ਪੈ ਜਾਂਦੇ। ਵਿਆਹ ਹੋਣ 'ਤੇ ਜਿਸ ਵੇਲੇ ਘਰ ਦੇ ਬਹੁਤੇ ਰੁਝੇਵਿਆਂ 'ਚ ਫਸ ਜਾਂਦੀ ਹੈ ਤਾਂ ਚਾਹੁੰਦੀ ਕਿ ਮੈਂ ਫੇਰ ਕੁਆਰੀ ਹੋ ਜਾਂ। ਫਰੀਦਾ ਇਹੋ ਪੱਛੋ ਤਾਓ ਵੱਤ ਕੁਆਰੀ ਨਾਥੀ ਆ। ਫਰੀਦ ਜੀ ਕਥਨ ਕਰਦੇ ਆ ਇਹ ਉਹਦੇ ਮਨ ਵਿੱਚ ਬੜਾ ਭਾਰੀ ਪਛਤਾਵਾ ਰਹਿੰਦਾ ਕਿ ਜੋ ਕਿ ਉਹ ਵੱਤ ਫਿਰ ਕੁਆਰੀ ਨਹੀਂ ਹੋ ਸਕਦੀ, ਕਿਉਂਕਿ ਜੇ ਪਤੀ ਨੂੰ ਛੱਡੇ ਤਾਂ ਦੁਹਾਗਣ ਛੁੱਟੜ ਹੁੰਦੀ ਹੈ, ਪਤੀ ਮਰ ਜਾਏ ਤਾਂ ਫਿਰ ਵਿਧਵਾ ਹੁੰਦੀ ਹੈ, ਪਰ ਉਹ ਪਹਿਲਾਂ ਕੁਆਰਪਣਾ ਪ੍ਰਾਪਤ ਨਹੀਂ ਹੁੰਦਾ। ਅੰਤਰੀ ਭਾਵ ਦੱਸਦੇ ਆ, ਜਾਂ ਕੁਆਰੀ ਤਾਂ ਚਾਹੋ, ਜਿੰਨਾ ਚਿਰ ਇਹ ਜੀਵ ਰੂਪੀ ਇਸਤਰੀ ਕੁਆਰੀ ਸੀ ਭਾਵ ਕਾਲ ਰੂਪ ਲਾੜੇ ਨਾਲ ਨਹੀਂ ਸੀ ਵਿਆਹੀ ਗਈ, ਉਹਨਾਂ ਚਿਰ ਇਹਨੂੰ ਪਦਾਰਥਾਂ ਅਤੇ ਵਿਸ਼ਿਆਂ ਦੇ ਭੋਗਣ ਦਾ ਬਹੁਤ ਚਾਅ ਲੱਗ ਰਿਹਾ ਸੀ। ਵਿਵਾਹਿਤਾ ਮਾਮਲੇ, ਜਿਸ ਵਕਤ ਜੀਵ ਰੂਪ ਇਸਤਰੀ ਕਾਲ ਰੂਪ ਲਾੜੇ ਨਾਲ ਵਿਆਹੇਗੀ ਤਾਂ 84 ਲੱਖ ਜੂਨਾਂ ਦੇ ਦੁੱਖਾਂ ਰੂਪ ਮਾਮਲੇ ਭੋਗਣੇ ਪੈ ਗਏ। ਉਸ ਵੇਲੇ ਦੁਖੀ ਹੋਈ ਚਾਹੁੰਦੀ ਹੈ ਕਿ ਮੈਂ ਫਿਰ ਕੁਆਰੀ ਹੋ ਜਾਂ, ਮਨੁੱਖਾ ਜਨਮ ਫਿਰ ਮਿਲ ਜੇ। ਅਸਲ ਵਿੱਚ ਮਨੁੱਖਾ ਜਨਮ ਦੀ ਕਦਰ ਮਰਨ ਤੋਂ ਬਾਅਦ ਹੁੰਦੀ ਹੈ। ਫਿਰ ਪਛਤਾਉਂਦਾ, ਓਹੋ ਮੈਂ ਤਾਂ ਐਵੇਂ ਗਵਾ ਲਿਆ। ਫਰੀਦਾ ਇਹੋ ਪੱਛੋ ਤਾਓ, ਫਰੀਦ ਜੀ ਕਥਨ ਕਰਦੇ ਉਹਦੇ ਮਨ 'ਚ ਇਹ ਪਛਤਾਵਾ ਰਹਿ ਜਾਂਦਾ, ਜੇ ਕਿ ਵੱਤ ਕੁਆਰੀ ਨਾ ਥੀ ਆ, ਉਹ ਵੱਤ ਮਨੁੱਖਾ ਜਨਮ ਦੀ ਪ੍ਰਾਪਤੀ ਰੂਪ ਕੁਆਰਪਣੇ ਸਹਿਤ ਨਾ ਥੀ ਆ, ਫਿਰ ਨਹੀਂ ਹੁੰਦੀ। ਇਸ ਕਰਕੇ ਜਾਂ ਕੁਆਰੀ ਤਾਂ ਚਾਓ, ਜਿੰਨਾ ਚਿਰ ਇਹ ਜੀਵ ਰੂਪ ਇਸਤਰੀ ਕੁਆਰੀ ਹੁੰਦੀ ਭਾਵ ਗੁਰੂ ਧਾਰਨ ਨਹੀਂ ਕਰਦੀ, ਉਹਨਾਂ ਚਿਰ ਇਹਦੇ ਮਨ ਵਿੱਚ ਚਾਓ ਉਤਸ਼ਾਹ ਹੁੰਦਾ, ਮੇਰਾ ਛੇਤੀ ਛੇਤੀ ਗੁਰਾਂ ਨਾਲ ਵਿਆਹ ਹੋ ਜਾਏ ਤਾਂ ਕਿ ਮੈਂ ਵੀ ਫਕੀਰੀ ਧਾਰ ਕੇ ਵਿਰਾਗ ਆਦਿਕ ਸਾਧਨਾਂ ਦਾ ਸੁੱਖ ਮਾਣਾ। ਵਿਵਾਹਿਤਾ ਮਾਮਲੇ, ਪਖੰਡੀ ਗੁਰਾਂ ਨਾਲ ਵਿਆਹੀ ਗਈ ਤਾਂ ਖੇਤੀ ਆਦਿਕਾਂ ਦੇ ਕਰਨ ਰੂਪ ਮਾਮਲੇ ਧੰਦੇ ਦੇ ਗਲ ਪੈ ਗਏ। ਗੁਰਾਂ ਨੇ ਹੱਥ 'ਚ ਰੰਬਾ ਦੇ ਕੇ ਕਿਹਾ, ਜਾਂ ਪਹਿਲਾਂ ਗਊਆਂ ਮੱਝੀਆਂ ਵਾਸਤੇ ਹਰਾ ਹਰਾ ਘਾਹ ਵੱਢ ਕੇ ਲਿਆ, ਘੋੜਿਆਂ ਦੀ ਸੇਵਾ ਕਰ, ਇਹੀ ਤੇਰਾ ਸਨਾਤਨ ਧਰਮ ਹੈ। ਖੁਰਪਾ ਖੜੀਅੰਗ ਮੰਤਰ ਦ੍ਰਿੜੀਅੰਗ ਹਰ ਹਰ ਦੂ ਦੂਬ ਨਿਕੰਦਨੰਗ ਅਸ਼ਵਨੀ ਕੁਮਾਰ ਪਾਲਨੰਗ ਯਹੀ ਧਰਮ ਸਨਾਤਨੰਗ। ਤੋ ਇਹੋ ਜਿਹੇ ਮਾਮਲਿਆਂ ਦੇ ਪੈਣ 'ਤੇ ਸਿੱਖ ਦੇ ਹਿਰਦੇ 'ਚੋਂ ਆਨੰਦ ਨਹੀਂ ਰਹਿੰਦਾ। ਸੋ ਇਸ ਪ੍ਰਕਾਰ ਫੁੱਲੇ ਫੁੱਲੇ ਨਾ ਬੈਂਤ ਕੋਟਕ ਵਰਸੇ ਸੁਧਾ ਰਸ, ਮੂਰਖ ਦਿਦੇ ਨਾ ਚੈਨ ਜੇ ਗੁਰ ਮਿਲੇ ਬਰੰਚ ਸਮ, ਇਹ ਠੱਗ ਗੁਰੂ ਮਿਲ ਜੇ ਬਹੁਤ ਔਖਾ ਹੁੰਦਾ। ਫਰੀਦਾ ਇਹੋ ਪੱਛੋ ਤਾਓ, ਫਰੀਦ ਜੀ ਕਹਿੰਦੇ ਜੀਵ ਰੂਪ ਇਸਤਰੀ ਦੇ ਹਿਰਦੇ 'ਚ ਬੜਾ ਭਾਰੀ ਪਸ਼ਚਾਤਾਪ ਹੁੰਦਾ, ਵੱਤ ਕੁਆਰੀ ਨਾ ਥੀ ਹੈ। ਇਹ ਫਿਰ ਵੱਤ ਹੁੰਦਾ, ਫਿਰ ਕੁਆਰੇਪਣ ਦੇ ਸਹਿਤ ਨਹੀਂ ਹੁੰਦੀ, ਗ੍ਰਸਥ ਆਸ਼ਰਮ ਧਰਮ ਦੇ ਸਹਿਤ ਨਹੀਂ ਹੁੰਦੀ। ਇੱਕ ਇਹ ਵੀ ਨਿਯਮ ਹੈ ਕਿ ਵਾਹਿਗੁਰੂ ਨਾਲ ਮਿਲਣ ਦਾ ਜੋ ਪ੍ਰੇਮ ਘਰੋਂ ਨਿਕਲਣ ਸਮੇਂ ਹੁੰਦਾ, ਉਹ ਪ੍ਰੇਮ ਮਾਮਲਿਆਂ ਵਿੱਚ ਫਸਣ ਨਾਲ ਫਿਰ ਰਹਿੰਦਾ ਨਹੀਂ। ਜਾਂ ਕੁਆਰੀ ਤਾਂ ਚਾਓ ਦਾ ਭਾਵ ਇਹ ਵੀ ਹੈ, ਜਾਂ ਇਹ ਜੀਵ ਰੂਪ ਇਸਤਰੀ ਕੁਆਰੀ ਸੀ, ਪਰਮਾਤਮਾ ਰੂਪ ਪਤੀ ਨਾਲ ਨਹੀਂ ਵਿਆਹੀ ਸੀ, ਤਾਂ ਇਹ ਚਿੱਤ 'ਚ ਬੜਾ ਉਤਸ਼ਾਹ ਸੀ, ਜਿਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸਾਧਨਾ ਸੰਯੁਕਤ ਨਾਮ ਸਿਮਰਨ ਦਾ ਅਭਿਆਸ ਕਰਦੀ। ਵਿਵਾਹਿਤਾ ਮਾਮਲੇ, ਜਿਸ ਵੇਲੇ ਪਰਮੇਸ਼ਰ ਪਤੀ ਨਾਲ ਵਿਆਹੀ ਗਈ ਇਹ ਜੀਵ ਰੂਪ ਇਸਤਰੀ, ਤਾਂ ਮਾਮਲੇ ਹੁੰਦਾ ਮਾਇਆ ਆਦਿਕ ਪਦਾਰਥ ਮਲ ਦਿੱਤੇ। ਫਰੀਦਾ ਇਹੋ ਪੱਛੋ ਤਾਓ ਵੱਤ ਕੁਆਰੀ ਨਾ ਥੀ ਹੈ। ਫਰੀਦ ਜੀ ਕਥਨ ਕਰਦੇ ਉਹਨੂੰ ਕੁਆਰੇਪਣੇ ਰੂਪ ਪਸ਼ਚਾਤਾਪ ਦਾ ਜੋ ਦੁੱਖ ਹੈ ਇਹ ਵੱਤ ਨਾ ਥੀ ਹੈ, ਫਿਰ ਨਹੀਂ ਹੁੰਦਾ, ਕਿਉਂਕਿ ਪ੍ਰਭੂ ਪਤੀ ਦੀ ਪ੍ਰਾਪਤੀ ਹੋਣ ਕਰਕੇ ਫਿਰ ਜਗਿਆਸੂ ਅਵਸਥਾ ਵਿੱਚ ਨਹੀਂ ਆਉਂਦਾ, ਅਤੇ ਇੱਕ ਵਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ ਤਾਂ ਫਿਰ ਉਹ ਵਿਛੜਦਾ ਵੀ ਨਹੀਂ। ਸਖੀ ਬਸ ਆਇਆ ਫਿਰ ਛੋੜ ਨਾ ਜਾਈ, ਰੀਤ ਭਲੀ ਭਗਵੰਤ ਹੈ। ਕੱਲਰ ਕੇਰੀ ਛੱਪੜੀ ਆਏ ਉਲੱਥੇ ਹੰਜ, ਕੱਲਰ ਦੀ ਛੱਪੜੀ ਉੱਤੇ ਹੰਸ ਨੂੰ ਬੈਠਾ ਦੇਖ ਕੇ ਫਰੀਦ ਜੀ ਕਹਿੰਦੇ, ਜਿਸ ਤਰ੍ਹਾਂ ਕੱਲਰ ਦੀ ਛੱਪੜੀ ਉੱਤੇ ਹੰਜ ਹੰਸ ਆ ਕੇ ਉਲੱਥੇ ਪਾਪ ਪ੍ਰਾਪਤ ਹੋਏ ਨੇ, ਸੋ ਇਸ ਪ੍ਰਕਾਰ ਉਹ ਦੇਖ ਕਰਕੇ ਫਿਰ ਫਰਮਾਉਂਦੇ ਹਨ ਬਚਨ। ਸੋ ਉਲੱਥੇ ਪਾਠ ਨਹੀਂ ਕਰਨਾ, ਇਹ ਧਿਆਨ ਰੱਖਿਓ। ਉਲੱਥੇ ਉਲੱਥੇ ਹੁੰਦਾ ਵਿਸ਼ੇਸ਼ ਕਰਕੇ ਆ ਕੇ ਉਤਰੇ ਆ ਜਿੱਥੇ ਉੱਡਦੇ ਉੱਡਦੇ। ਚਿੰਜੂ ਬੋੜਨ ਨਾ ਪੀਵ ਹੈ ਉੱਡਣ ਸੰਧੀ ਡੰਜ, ਕੱਲਰ ਦੀ ਛੱਪੜੀ ਵਿੱਚ ਹੰਸ ਆਪਣੀ ਚਿੰਜੂ ਜਿਹੜੀ ਚੁੰਝ ਨੂੰ ਬੋੜਨ ਡੋਬਦੇ ਤਾਂ ਹਨ, ਪਰ ਕੌੜਾ ਪਾਣੀ ਹੋਣ ਕਰਕੇ ਉਹਨੂੰ ਪੀਂਦੇ ਨਹੀਂ, ਅਤੇ ਉਹਨਾਂ ਨੂੰ ਉੱਥੋਂ ਉੱਡ ਜਾਣ ਦੀ ਸੰਧੀ ਤੋਂ ਭਾਵ ਦੀ ਡੰਝ ਹੁੰਦੀ ਲਾਲਸਾ ਚਾਹਨਾ ਲੱਗ ਰਹੀ ਹੈ। ਇਹ ਤਾਂ ਹੈ ਦ੍ਰਿਸ਼ਟਾਂਤ। ਇਸੇ ਤਰ੍ਹਾਂ ਕੱਲਰ ਦੀ ਛੱਪੜੀ ਜੋ ਸੰਸਾਰ ਹੈ ਇਹਦੇ ਵਿੱਚ ਹੰਝ ਹੁੰਦਾ ਹੰਸ ਤੱਤਵੇ ਤਾਂ ਮਹਾਤਮਾ ਆ ਕੇ ਪ੍ਰਾਪਤ ਹੋਏ ਹੈ, ਉਹ ਪਦਾਰਥਾਂ ਰੂਪੀ ਜਲ ਵਿੱਚ ਚਿੰਜੂ ਰਸਨਾ ਨੂੰ ਡੋਬਦੇ ਤਾਂ ਹਨ ਪਰ ਦੁੱਖਦਾਈ ਜਾਣ ਕੇ ਪੀਂਦੇ ਨਹੀਂ, ਭੋਗ ਬੁੱਧੀ ਕਰਕੇ ਪਦਾਰਥਾਂ ਵਿੱਚ ਖਚ ਨਹੀਂ ਹੁੰਦੇ, ਅਤੇ ਉਹਨਾਂ ਨੂੰ ਸੰਸਾਰ ਤੋਂ ਉੱਡ ਜਾਣ ਦੀ ਚਲੇ ਜਾਣ ਦੀ ਚਿੰਤਾ ਲੱਗੀ ਰਹਿੰਦੀ ਹੈ। ਹੰਸ ਉਡਰ ਕੋਧਰੈ ਪਿਆ ਲੋਕ ਵਿਡਾਰਨ ਜਾਏ। ਇਸ ਪ੍ਰਕਾਰ ਇੱਕ ਵਾਰੀ ਇੱਕ ਹੰਸ ਕੋਧਰੇ ਦੇ ਖੇਤ 'ਚ ਆ ਕੇ ਪਿਆ ਬੈਠਾ, ਪਰ ਉਹ ਖੇਤ ਦਾ ਲੋਕ ਜਿਹੜਾ ਸੀ ਰਾਖ ਆ ਉਹਨੂੰ ਵਿਡਾਰਨ ਜਾਏ ਉਡਾਉਣ ਵਾਸਤੇ ਜਾਂਦਾ। ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧ ਰਾਖਾ ਏ, ਉਹ ਭੁੱਲਿਆ ਹੋਇਆ ਬੰਦਾ ਜਾਣ ਨਹੀਂ, ਹੰਸ ਤਾਂ ਕੋਧਰਾ ਖਾਂਦਾ ਹੀ ਨਹੀਂ। ਇਸੇ ਤਰ੍ਹਾਂ ਹੰਸ ਜੋ ਤੱਤਵ ਹੈ ਤਾਂ ਮਹਾਤਮਾ, ਉਹ ਕਿਸੇ ਦੇ ਪ੍ਰੇਰੇ ਹੋਏ ਉੱਡ ਕੇ ਭਾਵ ਚੱਲ ਕੇ ਕਿਸੇ ਸਥਾਨ ਤੇ ਆ ਕੇ ਬੈਠ ਜਾਂਦੇ ਆ। ਪਰ ਸੰਸਾਰੀ ਬੰਦਾ ਉਹਨਾਂ ਨੂੰ ਵਿਡਾਲਣ ਹਟਾਉਣ ਵਾਸਤੇ ਜਾਂਦੇ, ਤੁਸੀਂ ਇੱਥੋਂ ਚਲੇ ਜਾਓ। ਇਹ ਭੁੱਲਿਆ ਹੋਇਆ ਪੁਰਸ਼ ਜਾਣਦੇ ਕਿ ਪੁਰਸ਼ ਜਿਹੜੇ ਪੂਰਨ ਵਿਰਾਗਵਾਨ ਮਹਾਤਮਾ ਰੂਪ ਹੰਸ ਤਾਂ ਕੋਧਰੇ ਨੂੰ ਖਾਂਦੇ ਨਹੀਂ, ਭਾਵ ਆਪਣੀ ਮਲਕੀਅਤ ਮੰਨ ਕੇ ਕਿਸੇ ਜਗ੍ਹਾ ਕਬਜ਼ਾ ਨਹੀਂ ਕਰਦੇ। ਉਹ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਵੇਂ ਪੰਛੀਆਂ ਦੀਆਂ ਡਾਰਾਂ ਦੀਆਂ ਡਾਰਾਂ ਚੱਲ ਚੱਲ ਚੱਲਣ ਵਾਲੀਆਂ ਹੋ ਕੇ ਚਰੀਆਂ ਗਈਆਂ, ਜਿਨ੍ਹਾਂ ਨੇ ਸਮੁੰਦਰ ਦੇ ਤੱਲੇ ਤੱਕ ਬੱਚੇ ਆਦਿਕ ਦੇ ਅਸਥਾਨ ਵਸਾ ਦਿੱਤੇ ਸਨ, ਦਾ ਦ੍ਰਿਸ਼ਟਾਂਤ ਦਿੰਦੇ ਨੇ। ਇਸੇ ਪ੍ਰਕਾਰ ਫੌਜਾਂ ਰੂਪ, ਖੰਭਾਂ ਵਾਲਿਆਂ, ਰਾਜਿਆਂ ਰੂਪ ਪੰਛੀਆਂ ਦੀਆਂ ਡਾਰਾਂ ਡਾਰਾਂ ਚੱਲਣ ਵਾਲੀਆਂ ਹੋ ਕੇ ਚਲੀਆਂ ਗਈਆਂ। ਭਾਵ ਦੁਰਯੋਧਨ, ਕਾਰੂ ਬਾਦਸ਼ਾਹ, ਦਲੀਪ, ਮਾਨ ਧਾਤਾ, ਸਿਕੰਦਰ ਬਾਦਸ਼ਾਹ ਆਦਿਕ ਵੱਡੇ ਵੱਡੇ ਰਾਜੇ ਵੀ ਮਰ ਖੱਪ ਗਏ, ਜਿਨ੍ਹਾਂ ਰਾਜਿਆਂ ਨੇ ਤਲ ਕੇ ਭਾਵ ਦੇਸ਼ ਵਸਾਉਣਾ ਕੀਤੇ ਸਨ। ਫਰੀਦਾ ਸਰ ਭਰਿਆ ਪੀ ਚੱਲ ਸੀ, ਥੱਕੇ ਕਬਲੇ ਅਕਲ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਆ ਫਰੀਦ ਜੀ ਵੀ ਉਹਨਾਂ ਰਾਜਿਆਂ ਦੀ ਨਿਆਈ ਇਸ ਭਰੇ ਹੋਏ ਸਰ ਸਰੋਵਰ ਸੰਸਾਰ ਨੇ ਵੀ ਚਲਿਆ ਜਾਣਾ, ਪਰ ਇਹ ਕੱਲ ਇੱਕ ਮਹਾਤਮਾ ਰੂਪੀ ਕਮਲਾ ਨੇ 84 ਲੱਖ ਜੂਨੀਆਂ ਦੇ ਚੱਕਰ ਚੋਂ ਰਹਿਤ ਹੋ ਕੇ ਵਾਹਿਗੁਰੂ ਚ ਸਥਿਤ ਹੋਣਾ। ਕਮਲ ਫੁੱਲ ਦੀ ਨਿਆਈ ਨਿਰਲੇਪ ਜੋ ਪ੍ਰਭੂ ਪਰਮਾਤਮਾ ਹੈ, ਇੱਕ ਉਹਨੇ ਹੀ ਥੱਕੇ ਭਾਵੇ ਸਥਿਤ ਰਹਿਣਾ। ਫਰੀਦਾ ਇੱਕ ਸਿਰਾਣੇ ਭੋਏ ਸਭਣ, ਕੀੜਾ ਲੜਿਓ ਮਾਸ। ਇੱਕ ਦਿਨ ਫਰੀਦ ਜੀ ਨੂੰ ਨੀਂਦ ਨੇ ਬੜਾ ਜ਼ੋਰ ਪਾਇਆ ਤਾਂ ਮਨ ਆਲਸੀ ਹੋਣ ਕਰਕੇ ਸੌਣ ਦੇ ਜਚਨ ਲੱਗ ਗਿਆ। ਉਸ ਵੇਲੇ ਆਪਣੇ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਫਰੀਦ ਜੀ, ਹੇ ਮਨਾ, ਜਿਸ ਵੇਲੇ ਇਸ ਮਾਸ ਪਾਪ ਸਰੀਰ ਨੂੰ ਜਮ ਰੂਪੀ ਕੀੜਾ ਲੜੇਗਾ ਤਾਂ ਕਬਰ ਵਿੱਚ ਇੱਟ ਸਰਹੰਦੀ ਤੇ ਇਸ ਪ੍ਰਕਾਰ ਭੋਏ ਜ਼ਮੀਨ ਉੱਪਰ ਹੀ ਸੌਣਾ ਹੋਵੇਗਾ। ਉਹਨੂੰ ਇੱਟ ਰੱਖ ਦਿੰਦੇ ਸਿਰਾਣੇ, ਅੰਤ ਸਮੇਂ ਕਬਰ 'ਚ ਇੱਟ ਸਿਰਾਣੇ ਹੋਵੇਗੀ ਤੇ ਜ਼ਮੀਨ ਤੇ ਸੌਣਾ ਹੋਵੇਗਾ, ਤੇ ਕੀੜਿਆਂ ਦਾ ਦਲ ਤੇਰੇ ਮਾਸ ਸਰੀਰ ਨੂੰ ਲੜੇਗਾ, ਤੇਰੇ ਸਰੀਰ ਦੇ ਮਾਸ ਨੂੰ ਕੀੜੇ ਤੋੜ ਕੇ ਖਾਣਗੇ। ਕੇਤੜਿਆਂ ਯੁੱਗ ਵਾਪਰੇ ਇੱਕ ਤਪਿਆ ਪਾਸ। ਇੱਕ ਪਾਸੇ ਪਿਆ ਹੋਇਆ ਕਿੰਨੇ ਯੁੱਗ ਵਾਪਰੇ ਬੀਜ ਜਾਣਗੇ। ਫਰੀਦ ਜੀ ਆਪਣੇ ਮਨ ਨੂੰ ਸਮਝਾਉਂਦੇ ਉਸ ਵੇਲੇ ਕਹਿੰਦੇ, ਤੂੰ ਰੱਜ ਕੇ ਸੌਣੀ, ਹੁਣ ਤਾਂ ਸਿਮਨ ਕਰ ਲੈ। ਫਰੀਦਾ ਪੰਨੀ ਘੜੀ ਸਵਨਵੀ, ਟੁੱਟੀ ਨਾਗਰ ਲੱਜ। ਫਰੀਦ ਜੀ ਕਥਨ ਕਰਦੇ ਕਿ ਟੁੱਟੀ ਨਾਗਰ ਲੱਜ, ਸੁੰਦਰ ਸਵਾਸਾਂ ਰੂਪੀ ਲੱਜ ਦੇ ਟੁੱਟ ਜਾਣ ਕਰਕੇ ਰਾਜੇ ਦੀ ਜਿਹੜੀ ਸਵਨਵੀ ਸੇਠ ਰੰਗ ਵਾਲੀ ਗੌਰ ਰੰਗ ਵਾਲੀ ਦੇਹ ਰੂਪ ਘੜੀ ਭੰਨ ਜਾਵੇਗੀ। ਸੋ ਕਿਧਰ ਰਾਜਾ ਚੜ੍ਹਾਈ ਕਰ ਗਿਆ, ਉੱਥੇ ਉਪਦੇਸ਼ ਦਿੱਤਾ ਸੀ। ਅਜ਼ਰਾਈਲ ਫਰਿਸ਼ਤਾ ਕਹਿ ਘਰ ਨਾਠੀ ਅੱਜ। ਅਜ਼ਰਾਈਲ ਨਾਮ ਕਰਕੇ ਫਰਿਸ਼ਤਾ ਅੱਜ ਕਹਿ ਘਰ, ਕਿਹਦੇ ਘਰ ਵਿੱਚ ਨਾਠੀ ਹੁੰਦਾ ਪ੍ਰਾਹੁਣਾ ਬਣ ਕੇ ਆਵੇਗਾ, ਭਾਵੇਂ ਇਸੇ ਮੋਕਲੇ ਰਾਜੇ ਦੇ ਘਰ ਆਵੇਗਾ ਜੋ ਬੇਗਨਾਹ ਲੋਕਾਂ ਨੂੰ ਵਿਗਾੜ ਲਈ ਪਕੜ ਕੇ ਦੁੱਖ ਦਿੰਦਾ ਰਿਹਾ। ਕਹਿ ਘਰ ਨਾਠੀ ਅੱਜ, ਨਾਠੀ ਜਿਹੜਾ ਪ੍ਰਾਹੁਣੇ ਨੂੰ ਕਹਿੰਦੇ ਆ ਨਾਠੀ ਜਿਹੜਾ। ਸੋ ਇਸ ਪ੍ਰਕਾਰ ਨਾਠੀ ਜਿਹੜੇ ਦਿਨ ਚਾਰ ਕੁ ਦਿਨ ਦਾ ਪ੍ਰਾਹੁਣਾ ਤੂੰ ਅੱਜ, ਇਸ ਪ੍ਰਕਾਰ ਫਰਮਾਉਂਦੇ ਅਜ਼ਰਾਈਲ ਫਰਿਸ਼ਤਾ ਆਵੇਗਾ। ਇਹਨਾਂ ਨੂੰ ਰਾਜਾ ਤਿਆਰ ਹੋ ਕੇ ਘੋੜ ਸਵਾਰ ਹੋ ਕੇ ਰਾਜਧਾਨੀ ਤੋਂ ਬਾਹਰ ਨਿਕਲਿਆ ਤਾਂ ਜਿਉਂ ਹੀ ਘੋੜੇ ਦਾ ਪੈਰ ਪੱਥਰ ਨਾਲ ਅੜ ਕੇ ਤਿਲਕਿਆ, ਉਸੇ ਵਕਤ ਉਹ ਰਾਜਾ ਘੋੜੇ ਤੋਂ ਡਿੱਗ ਕੇ ਮਰ ਗਿਆ ਸੀ। ਕਬੀਰ ਇਹਨਾਂ ਨੂੰ ਫਰੀਦ ਜੀ ਨੂੰ ਪਹਿਲਾਂ ਪਤਾ ਹੀ ਸੀ। ਇਹ ਵੇਖ ਕੇ ਫਰੀਦ ਨੇ ਫਿਰ ਸਲੋਕ ਉਚਾਰਨ ਕੀਤਾ ਅਗਲਾ। ਫਰੀਦਾ ਪੰਨੀ ਘੜੀ ਸਵਨਵੀ, ਟੂਟੀ ਨਾਗਰ ਲੱਜ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਹੇ ਭਾਈਓ, ਕਹਿੰਦੇ ਘਬਰਾਓ ਨਾ, ਹੁਣ ਤਾਂ ਤੁਹਾਡੀ ਬੰਦ ਖਲਾਸੀ ਹੋ ਗਈ, ਕਿਉਂਕਿ ਨਾਗਰ ਸੁੰਦਰ ਅਵਸਥਾ ਰੂਪੀ ਲੱਜ ਦੇ ਟੁੱਟਣ ਕਰਕੇ ਰਾਜੇ ਦੀ ਸਵਨਵੀ ਸ੍ਰੇਸ਼ਟ ਰੰਗ ਵਾਲੀ ਦੇਹ ਰੂਪੀ ਘੋੜੀ ਭੱਜ ਗਈ ਹੈ। ਜੋ ਸੱਜਣ ਭੋਏ ਭਾਰਥੇ, ਸੇ ਕਿਉਂ ਆਵੈ ਅੱਜ। ਜਿਹੜੇ ਸੱਜਣ ਭੋਏ ਪ੍ਰਿਥਵੀ ਭਾਰਥੇ ਬੋਝ ਰੂਪ ਸਨ, ਉਹ ਅੱਜ ਫਿਰ ਕਿਵੇਂ ਆਉਣਗੇ? ਉਹ ਅੱਜ ਫਿਰ ਨਹੀਂ ਆਉਣਗੇ। ਹੁਣ ਇੱਕ ਦਿਨ ਕਿਤੇ ਜਾ ਰਹੇ ਸੀ ਭਗਤ ਜੀ, ਰਸਤੇ ਜਾਂਦਿਆਂ ਜਾਂਦਿਆਂ ਇੱਕ ਇਹੋ ਜਿਹਾ ਪਾਪ ਆਤਮਾ ਬੰਦਾ ਮਿਲਿਆ ਜਿਹਨੇ ਕਦੇ ਨਮਾਜ਼ ਨਹੀਂ ਸੀ ਪੜ੍ਹੀ। ਉਹਨੂੰ ਸਮਝਾਉਂਦਿਆਂ ਹੋਇਆ ਕਹਿਣ ਲੱਗੇ, ਫਰੀਦਾ ਬੇਨਿਵਾਜਾ ਕੁੱਤਿਆਂ ਇਹ ਨਾ ਭਲੀ ਰੀਤ। ਫਰੀਦ ਜੀ ਕਹਿੰਦੇ ਹਨ ਕਿ ਹੇ ਨਮਾਜ਼ ਦੇ ਨਾਂ ਪੜ੍ਹਨ ਵਾਲੇ ਕੁੱਤਿਆਂ, ਤੇਰੇ ਵਾਸਤੇ ਚੰਗੀ ਰੀਤੀ ਨਹੀਂ ਹੈ। ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਮਸੀਤ ਵਿੱਚ ਪੰਜਾਂ ਵਕਤਾਂ ਵਿੱਚੋਂ ਕਿਸੇ ਵਕਤ ਵੀ ਤੂੰ ਨਮਾਜ਼ ਪੜ੍ਹਨ ਵਾਸਤੇ ਚੱਲ ਨਹੀਂ ਆਇਆ, ਕਿਉਂਕਿ ਮਸੀਤ ਵਿੱਚ ਨਮਾਜ਼ ਗੁਜ਼ਾਰਨ ਦੇ ਪੰਜ ਵਕਤ ਨੇ। ਪੰਜ ਨਿਵਾਜਾ ਵਕਤ, ਪੰਜੇ ਨੌ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਖੈ ਤਾਂ ਮੁਸਲਮਾਨ ਸਦਾਏ। ਸੋ ਇਸ ਪ੍ਰਕਾਰ ਕਹਿੰਦੇ ਹਨ, ਨਮਾਜ਼ ਵਿੱਚ ਪੱਕਿਆ ਕਰ ਲਈ, ਉਹਨੂੰ ਫਿਰ ਕਹਿੰਦੇ ਨੇ, ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਪ੍ਰੀਤ ਜੀ ਕਥਨ ਕਰਦੇ ਸਭ ਤੋਂ ਪਹਿਲਾਂ ਉੱਠ ਕੇ ਉਜੂ ਕਰ ਅਤੇ ਸੁਬਹ ਸਵੇਰ ਦੀ ਪਹਿਲੀ ਨਮਾਜ਼ ਨੂੰ ਗੁਜ਼ਾਰਨਾ ਕਰ। ਉਜੂ ਹੁੰਦਾ ਮੁਸਲਮਾਨਾਂ ਦੇ ਮਤ ਵਿੱਚ ਨਮਾਜ਼ ਪੜ੍ਹਨ ਤੋਂ ਪਹਿਲਾਂ ਹੇਠ ਲਿਖੇ ਅਨੁਸਾਰ ਇਹ ਜਿਹੜੇ ਬਚਨ ਦੱਸੇ ਨੇ, ਸੋ ਜਲ ਵਰਤਣ ਦੀ ਵਿਧੀ ਨੂੰ ਕਹਿੰਦੇ ਉਜੂ ਕਹਿੰਦੇ ਨੇ। ਪੰਜ ਇਸ਼ਨਾਨਾ ਕਰਨਾ, ਸੋ ਮੁਸਲਮਾਨਾਂ ਦੇ ਮਤ ਵਿੱਚ ਨਮਾਜ਼ ਪੜ੍ਹਨ ਤੋਂ ਪਹਿਲਾਂ ਇਹ ਜਲ ਵਰਤਣ ਦੀ ਵਿਧੀ ਨੂੰ ਜਿਹੜਾ ਹੈ ਨਾ ਉਜੂ ਕਹਿੰਦੇ, ਪੰਜ ਇਸ਼ਨਾਨਾ ਕਹਿੰਦੇ ਹੈ। ਸੋ ਪਹਿਲੇ ਦੋਵੇਂ ਹੱਥ ਗੁੱਟਾਂ ਤੱਕ, ਫਿਰ ਕਿਰਿਆਕਾਰ ਵਾਲੇ ਥਾਂ ਨੂੰ ਧੋਣਾ, ਦੰਦਾਂ ਉੱਪਰ ਉਂਗਲ ਮਾਰ ਕੇ ਚੁਗਲੀ ਕਰਨੀ, ਫਿਰ ਨੱਕ 'ਚ ਪਾਣੀ ਚਾੜ, ਚੀਚੀ ਉਂਗਲ ਫੇਰ ਕੇ ਨਾਸਕਾਂ ਸਾਫ਼ ਕਰਨੀਆਂ, ਨੱਕ ਸਾਫ਼ ਕਰਕੇ ਸਾਰਾ ਮੂੰਹ ਧੋਣਾ, ਦੁਬਾਰਾ ਅਰਕਾਂ ਤੱਕ ਹੱਥ ਧੋਣੇ, ਫਿਰ ਕੰਨਾਂ ਵਿੱਚ ਅੰਗੂਠੇ ਨਾਲ ਕੰਨਾਂ ਦੀਆਂ ਉਂਗਲਾਂ ਫੇਰ ਕੇ ਉੱਧਰ ਅੰਗੂਠੇ ਨਾਲ ਕੰਨਾਂ ਦੇ ਬਾਹਰਲੇ ਹਿੱਸੇ ਸਾਫ਼, ਪੈਰ ਧੋਣੇ। ਇਸ ਤਰ੍ਹਾਂ ਦੀ ਕਿਰਿਆ ਨੂੰ ਉਜੂ ਕਹਿੰਦੇ ਹੈ। ਇਹ ਉਜੂ ਰੂਪ ਸਾਰੀਆਂ ਕਿਰਿਆ ਕਰਕੇ ਮੁਸਲਮਾਨ ਮਸੀਤ ਜਾ ਕੇ ਨਮਾਜ਼ ਪੜ੍ਹਦੇ ਹੈ। ਕਹਿੰਦੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਨਿਸ਼ਕਾਮ ਕਰਮਾਂ ਰੂਪੀ ਉਜੂ, ਪੰਜ ਇਸ਼ਨਾਨਾਂ ਕਰ, ਪੈਰਾਂ ਕਰਕੇ ਸਤਸੰਗ ਜਾਣਾ ਕਰ, ਹੱਥਾਂ 'ਚ ਨਾਲ ਸਤਸੰਗ ਦੀ ਸੇਵਾ ਦਾ ਦਾਨ ਕਰ, ਉੱਥੇ ਜਾ ਕੇ ਦਾਨ ਕਰ, ਸਿਰ ਨੂੰ ਸਤਿਗੁਰਾਂ ਦਾ ਚਰਨਾਂ ਪਰ ਝੁਕਾਉਣਾ ਕਰ, ਅਤੇ ਮੂੰਹ ਨਾਲ ਨਾਮ ਜਪਣਾ ਕਰ, ਕੰਨਾਂ ਨਾਲ ਕੀਰਤਨ ਸੁਣਨਾ ਕਰ, ਅਤੇ ਸੁਬਹ ਬਾਲਕ ਅਵਸਥਾ ਤੋਂ ਹੀ ਨਿਆਂ ਕਰਨੇ ਰੂਪੀ ਨਮਾਜ਼ ਨੂੰ ਪੜ੍ਹਨਾ ਕਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈਂ ਖੁਦਾ ਅੱਗੇ ਨਿਆਉਂਦਾ ਨਹੀਂ ਉਹਨੂੰ ਕੱਪ ਕੱਟ ਕੇ ਉਤਾਰ ਦੇਣਾ ਕਰ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਦੂਜੇ ਪਾਤਸ਼ਾਹ ਨੇ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਦੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ, ਧ੍ਰਿਗ ਧ੍ਰਿਗ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਚਰਨੀ, ਧ੍ਰਿਗ ਲੋਇਣ ਗੁਰਦਰਸ ਵਿਣ ਵੇਖੈ ਪਰ ਤਰਨੀ, ਧ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤਨਾ ਧਰਨੀ, ਧ੍ਰਿਗ ਜੇਬਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਣੀ। ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਫਰਮਾਇਆ, ਵਿਣ ਸੇਵਾ ਧ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ ਪੀਰ ਮੁਰੀਦਾਂ ਪਿਰਹੜੀ, ਸੁੱਖ ਸਤਿਗੁਰ ਸਰਣੀ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕਹਿੰਦੇ ਜਿਹੜਾ ਸਿਰ ਆਪਣੇ ਸਾਈਂ ਪਰਮਾਤਮਾ ਅੱਗੇ ਝੁਕਦਾ ਨਹੀਂ ਉਹ ਸਿਰ ਨੂੰ ਕੀ ਕਰਨਾ ਚਾਹੀਦਾ? ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਂਏ, ਉਹ ਸਿਰ ਨੂੰ ਬਾਲਣ ਸੰਦਾ ਥਾਂ, ਬਾਲਣ ਦੀ ਜਗ੍ਹਾ ਭਾਵ ਲੱਕੜਾਂ ਦੀ ਜਗ੍ਹਾ ਕੁੰਨੇ ਤੌੜੀ ਹੇਠਾਂ ਸਾੜ ਦੇਣਾ ਚਾਹੀਦਾ। ਫਰੀਦਾ ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਣਿਓ ਓਹੇ, ਫਰੀਦ ਜੀ ਕਥਨ ਕਰਦੇ ਆ, ਭਾਈ ਤੈਂਡੇ ਤੇਰੇ ਮਾਪਿਆ ਮਾਂ ਪਿਓ ਕਿੱਥੇ ਹਨ ਜਿਨ੍ਹਾਂ ਨੇ ਤੈਨੂੰ ਜੰਮਿਆ ਸੀ ਪੈਦਾ ਕੀਤਾ ਸੀ? ਦੇਖ ਵਿਚਾਰ ਕੇ, ਤੈਂ ਪਾਸੋਂ ਓਏ ਲੱਦ ਗਏ ਤੂੰ ਅਜੈ ਨਾ ਪਤੀਣਿਓ ਓਹੇ, ਕਹਿ ਦੇਖ ਉਹ ਤਾਂ ਸਮੇਂ ਅਨੁਸਾਰ ਤੇਰੇ ਕੋਲ ਲੱਦ ਗਏ ਚਲੇ ਗਏ ਮਰ ਕੱਪ ਗਏ, ਪਰ ਤੂੰ ਅਜੇ ਤੱਕ ਪਤੀਣੇ ਉਹ ਭਰੋਸਾ ਹੀ ਨਹੀਂ ਕਰਦਾ ਕਿ ਮੈਂ ਵੀ ਮਰ ਜਾਣਾ। ਉਹਨਾਂ ਦੇ ਮਾਂ ਬਾਪ ਕਿੱਥੇ ਗਏ ਅਤੇ ਉਹਨਾਂ ਦੇ ਪਿਛਲਿਆਂ ਦੇ ਕਿੱਥੇ ਗਏ? ਕਿਸੇ ਪ੍ਰੇਮੀ ਨੇ ਬੇਨਤੀ ਕੀਤੀ ਹੈ, ਫਕੀਰ ਸਾਈਂ ਮੈਂ ਦੋਜਕ ਭਾਵ ਨਰਕਾਂ ਦੀ ਅਗਨੀ ਤੋਂ ਕਿਵੇਂ ਬਚ ਸਕਦਾ? ਉਹਨੂੰ ਕਹਿੰਦੇ ਨੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਫਰੀਦ ਜੀ ਕਥਨ ਕਰਦੇ ਭਾਈ ਆਪਣੇ ਮਨ ਨੂੰ ਮੈਦਾਨ ਦੀ ਨਿਆਈ ਸਾਫ਼ ਕਰ ਅਤੇ ਟੋਏ ਟਿੱਬੇ ਸੋਗ ਹਰਖ ਨੂੰ ਦੂਰ ਕਰ। ਟੋਏ ਦੀ ਨਿਆਈ ਕਿਸੇ ਨੂੰ ਛੋਟਾ ਅਤੇ ਨੀਚ ਦੇਖਣਾ, ਕਿਸੇ ਨੂੰ ਟਿੱਬੇ ਨਿਆਈ ਵੱਡਾ ਦੇਖਣਾ ਉੱਚਾ ਦੇਖਣਾ, ਇਹ ਦ੍ਰਿਸ਼ਟੀ ਨੂੰ ਲਾਹ ਦੇਣਾ ਕਰ। ਟੋਏ ਤੋਂ ਭਾਵ ਦੂਸਰਿਆਂ 'ਚ ਦੂਸ਼ਣ ਰੋਪਣੇ ਅਤੇ ਟਿੱਬੇ ਆਪਣੇ ਗੁਣਾਂ ਦਾ ਹੰਕਾਰ ਕਰਨ ਦੂਰ ਕਰ। ਅੱਗੇ ਮੂਲ ਨਾ ਆਵਸੇ ਦੋਜਕ ਸੰਧੀ ਪਾਹੇ, ਤਾਂ ਦੋਜਕ ਹੁੰਦਾ ਨਰਕਾਂ ਦੀ ਪਾਹੇ ਅਗਨੀ, ਤੇਰੇ ਅੱਗੇ ਮੂਲ ਨਾ ਆਵਸੀ, ਕਦਾ ਚਿੱਤ ਨਹੀਂ ਆਵੇਗੀ, ਭਾਵ ਤੂੰ ਨਰਕਾਂ 'ਚ ਨਹੀਂ ਜਾਏਗਾ। ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰੱਬ ਮਾਹੇ, ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਸਿਰੂਪ ਫਰੀਦ ਜੀ ਨੂੰ। ਹੁਣ ਇਹ ਫਰੀਦ ਖਾਲਕ ਪਰਮਾਤਮਾ ਖਲਕ ਸ੍ਰਿਸ਼ਟੀ ਵਿੱਚ ਆਸਰਾ ਰੂਪ ਹੋ ਕੇ ਵਸ ਰਿਹਾ ਅਤੇ ਖਲਕ ਤੋਂ ਉਸ ਰੱਬ ਵਿੱਚ ਕਲਪਤ ਰੂਪ ਨਾਲ ਵਸ ਰਹੀ ਹੈ। ਖਾਲਕ ਪ੍ਰਭੂ ਜੋ ਹੈ ਨਾ ਉਹ ਖਲਕਤ ਦੇ ਵਿੱਚ ਵਸ ਰਿਹਾ ਅਤੇ ਖਲਕਤ ਰੱਬ ਦੇ ਵਿੱਚ ਵਸ ਰਹੀ ਹੈ। ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੇ, ਜੇ ਉਹ ਵਾਹਿਗੁਰੂ ਤੋਂ ਬਿਨਾਂ ਕੋਈ ਹੋਵੇ ਕੋਈ ਹੈ ਹੀ ਨਹੀਂ, ਹੁਣ ਮੰਦਾ ਕਿਹਨੂੰ ਕਹੀਏ? ਸਾਰੇ ਦਾ ਵਾਹਿਗੁਰੂ ਆਪ ਹੀ ਬੈਠਾ। ਇਹ ਜਿਹੜੀ ਆ ਅਵਸਥਾ ਬਣ ਜਾਂਦੀ, ਬਿਰਤੀ ਬਣ ਜਾਂਦੀ ਹੈ, ਫਿਰ ਪਤਾ ਲੱਗਦਾ ਕਿ ਵਾਹਿਗੁਰੂ ਸਾਰਿਆਂ ਦੇ ਵਿੱਚ ਹੈ, ਸਾਰਿਆਂ ਦੇ ਵਿੱਚ ਦੇਖਦੇ, ਕਹਿਣ ਮੰਦਾ ਕਿਸੇ ਨੂੰ ਕਹਿ ਹੀ ਨਹੀਂ ਸਕਦੇ ਆਪਾਂ। ਵਾਹਿਗੁਰੂ 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 ਵਾਹਿ